ਉੱਪਰ ਦੇ ਚੱਲਣੀ ਐ ਜੀ ਸਿੱਖ ਰਾਜਨੀਤਿਕ ਵੀ ਹੈ ਸਾਰੀ ਹੈ। ਮਹਾਰਾਜ ਨੇ ਕਿਹਾ ਮਹਾਰਾਜ ਦੀ ਬਾਣੀ ਨੀ ਇਸ ਚੀਜ਼ ਨੂੰ ਮੰਨਦੀ। ਮਹਾਰਾਜ ਦੀ ਬਾਣੀ ਕਹਿੰਦੀ ਹੈ
ਰਾਜ ਮਾਰ ਰੂਪ ਜਾਵੇ ਜੋਬਨ ਪੰਜੇ ਠੱਗ ਰਾਜ ਮਾਰ ਰੂਪ
ਰਾਜ ਮਾਲ ਤੇ ਰੂਪ ਇੱਕ ਜਾਤ ਆਜਾਤਾਂ ਆਜਾਤਾਂ ਚ ਪੈਣਾ ਇਹ ਕਹਿੰਦੇ ਪੰਜ ਠੱਗ ਹੈ ਜਿਹੜੇ ਇਨਸਾਨ ਦੇ ਮਗਰ ਲੱਗੇ ਹੈ। ਗੁਰੂ ਨਾਨਕ ਦੀ ਬਾਣੀ ਹੈ ਵਾਰ ਮਲਾਰ ਕੀ ਮਹੱਲਾ ਪਹਿਲਾ ਗੁਰੂ ਨਾਨਕ ਬੋਲ ਰਿਹਾ ਹੈ
ਰਾਜ ਮਾਲ ਰੂਪ
ਠੱਗਾਂ ਤੂੰ ਉਤਲਾ ਇਹਨਾਂ ਨੂੰ ਠੱਗ ਜਾ ਮੁੜ ਕੇ ਤੂੰ ਆਪ ਇਹਨਾਂ ਨੂੰ ਠੱਗ ਹੋ ਕੇ ਚਿਮੜ
ਇਹਨਾਂ ਠੱਗ ਨੇ ਠੱਗ
ਪੋਲੀਟਿਕਸ ਚ ਲੁੱਟੇ ਗਏ ਰਾਜ ਚ ਲੁੱਟੇ ਗਏ ਕਈ ਜਾਤ ਪਾਤ ਚ ਲੁੱਟੇ ਗਏ ਮੈਂ ਗਰੇਵਾਲ ਹੈ ਜੀ ਮੈਂ ਮਾਨ ਹੈ ਜੀ ਮੈਂ ਆਲੂ ਵਾਲੀਆਂ ਜੀ ਮੈਂ ਫਲਾਂ ਉਹ ਕਹਿੰਦੇ ਨੇ ਤੈਨੂੰ ਠੱਗ ਚਿਮੜੇ ਹੈ ਭਗਤ ਜਨਾਂ ਕੀ ਜਾਤ ਹਰ ਸਵਾਮੀ ਹਮ ਵਿੱਚ ਸਿਰ ਗੁਰ ਕੇ ਹਮਰੀ ਜਾਤ ਪਾਤ ਗੁਰ ਸਤ ਗਏ ਸਾਡੀ ਜਾਤ ਕੀ ਹੈ ਗੁਰੂ ਨਾਨਕ ਸਾਡੀ ਪਤ ਕੀ ਹੈ ਗੁਰੂ ਨਾਨਕ ਸ਼ਬਦ ਹੈ ਹਮਰੀ ਜਾਤ ਪਾਤ ਗੁਰ ਸਤ ਗਏ ਸਾਡੀ ਕੋਈ ਜਾਤ ਨਹੀਂ ਹੋਰ ਪੰਜ ਪਿਆਲਿਆਂ 'ਚ ਸਾਰਿਆਂ ਨੂੰ ਪੰਜ ਪਿਆਰੇ ਉਹ ਪਿਆਲੇ ਦੇ ਵਿੱਚ ਸਾਰਿਆਂ ਨੂੰ ਇਕੱਠੇ ਮੂੰਹ ਲਾਉਣਾ ਪੈਂਦਾ ਕਿਸੇ ਭਾਵੇਂ ਜਾਤ ਪਾਤ ਹੋਏ ਦਸਮ ਪਾਤਸ਼ਾਹ ਨੇ ਤਾਂ ਕਦੀ ਆਈ ਵੜ ਸਿੱਟਿਆ ਕਹਿੰਦੇ ਦੀਖਿਆ ਹੀ ਉਹਨੂੰ ਮਿਲੂਗੀ ਗੁਰੂ ਨਾਨਕ ਦਾ ਸ਼ਬਦ ਹੀ ਉਹ ਜਪ ਸਕੇਗਾ ਪਹਿਲਾਂ ਆ ਜਾਤ ਪਾਤ 'ਚੋਂ ਨਿਕਲ ਪੰਜਾਂ ਨੂੰ ਇੱਕ ਸਾਰੀ ਜਾਤ ਪਾਤ 'ਚ ਕੋਈ ਨਹੀਂ ਰਹਿਣ ਦਿੱਤੀ ਉਹ ਕਹਿੰਦੇ ਜਿਹੜਾ ਇਹਨਾਂ ਨੂੰ ਪਰ ਲੇਕਿਨ ਕਹਿੰਦੇ ਕਈ ਇਸੇ ਚੀਜ਼ ਵਿੱਚ ਲੁੱਟੇ ਜਾ ਰਹੇ
ਹੋਰ ਕਿਤੇ ਠੱਗ ਇਲੀ ਠੱਗੀ ਠੱਗ ਠੱਗ।
ਕਾਸ਼ੀ ਸਵਾਏ ਗੁਰੂ ਤੂੰ ਕਿਉਂ
ਇਹਨਾਂ ਠੱਗਦੇ ਠੱਗ
ਅੱਗ ਚ ਸਾੜ ਸੁੱਟ ਪਰੇ ਇਹਨਾਂ ਨੂੰ ਅੱਗ ਲਾ
ਰਾਜ ਮੇਲਕ ਸਿਕਾਰੀਆਂ ਅਗਨੀ ਮੇਂ ਜਾਲ ਰਾਜ ਮੇਲਕ ਸਿਕਾਰੀਆਂ
ਰਾਜ ਮੇਲਕ 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 ਕਹਿੰਦੇ ਅਸਟੇਟ ਨੂੰ ਜਾਇਦਾਦ ਨੂੰ ਮੇਲਕ ਸਿੱਕਦਾਰੀਆਂ ਕਹਿੰਦੇ ਜਿੱਥੇ ਤੱਕ ਤੇਰਾ ਸਿੱਕਾ ਚੱਲੇ ਕਈਆਂ ਨੂੰ ਜਗੀਰਾਂ ਮਿਲਦੀਆਂ ਸੀ ਵੀ ਤੁਸੀਂ ਭਾਈ 25-25 ਪਿੰਡਾਂ ਦਾ ਜਿਹੜਾ ਮਾਮਲਾ ਦਿੱਲੀ ਨੂੰ ਨਾ ਭੇਜੋ ਤੁਹਾਨੂੰ ਜਗੀਰਦਾਰ ਬਣਾ ਦਿੰਦੇ ਸਾਡਾ ਸਿੱਕਾ ਜਿੱਥੇ ਸਿੱਕਦਾਰੀਆਂ ਜਿੱਥੇ ਤੱਕ ਸਿੱਕਾ ਚੱਲੇ ਤੇ ਰਾਜ ਤੇ ਮਿਲਖ ਉਹ ਜੀ ਮੈਂ ਤੇ ਤਿੰਨਾਂ ਫਲੈਟਾਂ ਵਾਲੀਆਂ ਕੋਠੀਆਂ ਦਾ ਮਾਲਕ ਮੈਨੂੰ ਤੇ ਇੰਨਾ ਕਿਰਾਇਆ ਆਉਂਦਾ ਉਹ ਮਹਾਰਾਜ ਕਹਿੰਦੇ ਉਹ ਇਹ ਕਿਹੜੀ ਕਿਹੜੇ ਝੂਠਿਆਂ ਕੰਮਾਂ ਚ ਤੂੰ ਪਿਆ ਇਹ ਰਾਜ ਮਿਲਖ ਸਿੱਕਦਾਰੀਆਂ ਅੱਗ ਨਹੀਂ ਮਿਲਦਾ ਕੀ ਕਰ
ਸੰਤ ਜਨਾਂ ਦਾ ਛੋਹਰਾ ਇਸ ਚਰਣੀ
ਮਹੱਲੇ ਪੰਜਵੇਂ ਦੀ ਹੈ ਬਾਣੀ ਕਹਿੰਦਾ ਕੀ ਬਣ ਜਾ ਕਹਿੰਦਾ ਸਾਧੂਆਂ ਦਾ ਨੌਕਰ ਬਣ ਜਾ ਛੋਰਾ ਘਰ ਦੇ ਵਿੱਚ ਛੋਰਾ ਰੱਖਿਆ ਹੁੰਦਾ ਨਾ ਜਿਹਨੂੰ ਨੌਕਰ ਕਹਿੰਦੇ ਜਿੱਦਾਂ ਛੋਟੂ ਨਾ ਪਾ ਲਈਦਾ ਕਿਸੇ ਦਾ ਉਹ ਕਹਿੰਦੇ ਤੂੰ ਇਹਨਾਂ ਜਿਹੜੇ ਸੰਤ ਜਾਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਭਗਤ ਨੇ ਇਹਨਾਂ ਦਾ ਛੋਰਾ ਬਣ ਜਾ ਹੋਰ ਕੋਈ ਡੇਰੇਦਾਰ ਸੰਤ ਦੇ ਨਹੀਂ ਮਾਲਕ ਗੱਲ ਕਰ ਲੈ ਸੰਤ ਜਨ ਕੌਣ ਨੇ ਜਿਹਨਾਂ ਦੀ ਬਾਣੀ ਹੈ ਤੇ ਸੰਤ ਇਹਨਾਂ ਦੀ ਦੇਹ ਸੰਤ ਜਨ ਨਹੀਂ ਹੁੰਦੀ ਉਹਨਾਂ ਦੇ ਜਿਹੜੇ ਸ਼ਬਦ ਜੋ ਗਿਆਨ ਹੁੰਦਾ ਨਾ ਉਹ ਗੁਰੂ ਹੁੰਦਾ ਇਸ ਕਰਕੇ ਤੂੰ ਇਹਨਾਂ ਦੇ ਸ਼ਬਦ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾ ਇਹਨਾਂ ਦੇ ਜੋ ਬ੍ਰਹਮ ਗਿਆਨ ਮਿਲਦਾ ਇਹਦਾ ਨੌਕਰ ਹੋ ਜਾ ਆਪਣਾ ਟਾਈਮ ਸਾਰਾ ਜ਼ਿੰਦਗੀ ਦਾ ਇਹ ਰਾਜ ਮਿਲਕ ਸਿੱਕਦਾਰੀਆਂ ਚ ਨਾ ਦੇ ਇਹ ਜ਼ਿਆਦਾ ਟਾਈਮ ਤੂੰ ਆ ਸੰਤ ਜਨਾਂ ਦੇ ਸ਼ਬਦਾਂ ਨੂੰ ਦੇ ਨੂੰ ਸੱਸੇ ਨੂੰ ਔਂਕੜਾ ਤੂੰ ਰੱਬ ਦੇ ਨਾਲ ਤਾਂ ਲੱਗੇਗਾ ਜੇ ਪਹਿਲਾਂ ਇਹਨਾਂ ਸੰਤ ਜਨਾਂ ਦਾ ਸ਼ੇਰਾ ਲੰਘ ਤਿਸ ਕਹਿੰਦੇ ਰੱਬ ਨੂੰ
ਸੰਤ
ਰੱਬ ਦੇ ਚਰਨਾਂ ਲੱਗਦਾ ਤੇ ਮੈਂ ਬਾਕੀ ਕੀ ਕੰਮ ਕਰਦਾ
ਮਾਇਆ ਤਾਰੀ ਛੱਲੇਰੂ ਮਾਤੇ
ਜੋ ਬਾਦਸ਼ਾਹ ਸੀ ਉਹਨੇ ਕਹਿੰਦੇ ਕਿ ਲੱਕੜੀ ਦੀ ਡੰਡੀ ਹੁੰਦੀ ਉਹਦੇ ਦੁਆਲੇ ਬੜਾ ਕੀਮਤੀ ਜਿਹਾ ਕੱਪੜਾ ਹੁੰਦਾ ਉਹਦੇ ਤੇ ਫਿਰ ਦਿੱਲੀ ਵਾਲਿਆਂ ਦਾ ਹੁਕਮ ਲਿਖਿਆ ਹੁੰਦਾ ਸੀ ਉਹਨੂੰ ਲਪੇਟ ਕੇ ਫਿਰ ਉਹਨੂੰ ਕਹਿੰਦੇ ਸੀ ਹੁਕਮਨਾਮਾ ਜਾਂ ਜੋ ਚੀਜ਼ ਕਿਸੇ ਨੂੰ ਦੇਣੀ ਹੁੰਦੀ ਸੀ, ਬਾਦਸ਼ਾਹ ਉਹਦੇ 'ਤੇ ਲਿਖ ਕੇ ਥੱਲੇ ਮੋਹਰ ਲਾਉਂਦਾ ਸੀ, ਉਹ ਫਿਰ ਲੈ ਜਾਂਦੇ ਸੀ ਇੱਥੋਂ ਤੁਰੀ। ਉਹ ਵਸਤ ਕੀ ਸੀ? ਉਹ ਸੀ ਪੰਜਾਬ ਦੀ ਨਵਾਬੀ। ਇਹ ਸਿੱਖੋ, ਤੁਸੀਂ ਪੰਜਾਬ ਦਾ ਖੁਰਾ ਖੋਜ ਕਿਉਂ ਮਿਟਾਉਣ ਲੱਗੇ ਹੋ? ਕਿਉਂ ਤੂੰ ਧੂੜ ਉਡਾਈ ਹੈ ਪੰਜਾਬ 'ਤੇ? ਰੱਬ ਦੇ ਵਾਸਤੇ ਆ ਲਓ, ਪੰਜਾਬ ਦਾ ਇੰਨਾ ਇਲਾਕਾ ਹੀ ਤੁਸੀਂ ਸਾਂਭ ਲਓ ਅਤੇ ਮੈਨੂੰ ਖਲਾਸੀ ਕਰੋ। ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਜਿਸ ਵੇਲੇ ਉੱਥੇ ਕਪੂਰਥਲੇ ਦੇ ਲਾਗੇ, ਉਸ ਵੇਲੇ ਕੈਂਪ ਹੈ ਸਿੰਘਾਂ ਦਾ, ਅਤੇ ਉੱਥੇ ਨਵਾਬੀ ਆਉਂਦੀ ਹੈ। ਕਹਿੰਦੇ ਜਿਸ ਵੇਲੇ ਨਵਾਬੀ ਆਈ ਹੈ ਅਤੇ ਅੱਗੇ ਸਿੰਘ ਨਾਮ ਜਪ ਰਹੇ ਸੀ, ਕੋਈ ਰਹਿ ਰਸ ਦਾ ਪਾਠ ਹੋ ਰਿਹਾ ਸੀ, ਉਹ ਜਿਸ ਵੇਲੇ ਨਵਾਬੀ ਗਈ ਅਤੇ ਉਹ ਕਹਿੰਦੇ ਜੀ ਇਹ ਕੀ ਚੀਜ਼ ਆਈ ਹੈ? ਉਹ ਕਹਿੰਦੇ ਭਾਈ ਇਹ ਨਵਾਬੀ ਆਈ ਹੈ। ਉਹ ਜਿਹੜੇ ਨੌਜਵਾਨ ਸਿੰਘ ਸੀ ਬੜੇ ਤੱਤੇ, ਉਹ ਕਹਿੰਦੇ ਇਹ ਕੌਣ ਦੇ ਸਾਨੂੰ ਨਵਾਬੀ ਦੇਣ ਵਾਲੀ? ਸਾਨੂੰ ਤਾਂ ਜਿਹੜਾ ਰਾਜ ਹੈ ਗੁਰੂ ਨਾਨਕ ਨੇ ਪਹਿਲਾਂ ਹੀ ਚਲਾਇਆ।
ਨਾਨਕ ਰਾਜ
ਪੰਗੂ ਦਾ ਸੀ। ਅੰਗਰੇਜ਼ ਆਏ, ਉਹਨਾਂ ਨਾਲ ਲਾਹੌਰ ਫਤਿਹ ਕਰ ਲਿਆ, ਸਿੱਖਾਂ ਨੂੰ ਗੁਲਾਮ ਬਣਾ ਲਿਆ। ਉੱਥੋਂ ਬਾਅਦ ਉਹਨਾਂ ਨੂੰ ਇਤਿਹਾਸ ਲਿਖਣ ਦਾ ਬੜਾ, ਉਹ ਦੁਨੀਆ ਬੜੇ ਲਾਇਕ ਬੰਦੇ ਸੀ। ਜਿਸ ਵੇਲੇ ਰਾਜ ਕਰਨ ਲਈ ਕਹਿੰਦੇ, ਉਹ ਇਹੋ ਜਿਹੀ ਕੌਮ ਦਾ ਇਤਿਹਾਸ ਲੱਭੋ ਕਿੱਥੋਂ ਆਈ ਇਹ ਕੌਮ ਹੈ, ਜਿਹਨੇ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੀ ਵਾਂਗ ਲਹੂ ਵਾਂਗ ਨਿੰਬੂਆਂ ਲਹੂ ਨਿਚੋੜ ਸਿੱਟੇ। ਕਹਿੰਦੇ ਜਿਸ ਵੇਲੇ ਆ ਲੜਾਈ ਹੋਈ ਸਿੱਖਾਂ ਦੀ, ਖਰੇ ਕਿੰਨੀ ਕੁਰਸੀ ਉਸ ਵੇਲੇ ਖਾਲੀ ਹੋ ਗਈ ਸੀ ਲੰਡਨ 'ਚ, ਇੰਨੇ ਅਫਸਰ ਮਾਰੇ ਸੀ ਸਿੱਖ ਫੌਜ ਨੇ ਇਹਨਾਂ ਨੂੰ। ਸ਼ਾਹ ਮੁਹੰਮਦ ਜੋ ਮੁਸਲਮਾਨ ਲਿਖਦਾ ਲਿਖਾਰੀ, ਉਹ ਕਹਿੰਦਾ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਹੁੰਦੇ, ਅੱਜ ਹੁੰਦੀ ਸਰਕਾਰ 'ਤੇ ਮੁੱਲ ਪਾਉਂਦੀ ਜਿਹੜੀ ਖਾਲਸੇ ਨੇ ਤੇਗਾਂ ਮਾਰੀਆਂ। ਲੇਕਿਨ ਗੱਦਾਰ ਲੋਕਾਂ ਨੇ ਉਹਨਾਂ ਨਾਲ ਮਿਲ ਕੇ ਪਿੱਛੋਂ ਪੁਲ ਢਾਹਤੇ ਅਤੇ ਸਿੱਖਾਂ ਨੂੰ ਹਾਰ ਹੋ ਗਈ। ਕਈ ਕੁਛ ਹੋਰ ਵਿੱਚ ਕੀਤਾ ਉਹਨਾਂ ਨਾਲ ਤਾਂ ਸਿੱਖਾਂ ਨੂੰ ਹਾਰ, ਲੇਕਿਨ ਲੜਨ ਵਾਲਿਆਂ ਨਾਲ ਫਰਕ ਨਹੀਂ ਕੀਤਾ ਸ਼ਾਮ ਸਿੰਘ ਅਟਾਰੀ ਵਰਗਿਆਂ ਨੂੰ। ਉਹ ਜਿਸ ਨੇ ਉਹਨਾਂ ਨੇ ਕਿਹਾ ਇਸ ਕੌਮ ਦਾ ਇਤਿਹਾਸ ਲੱਭੋ ਕਿੱਥੋਂ ਆਈ ਹੈ, ਉਹਨਾਂ ਨੇ ਇੱਕ ਮੁਸਲਮਾਨ ਫਕੀਰ, ਮੁਸਲਮਾਨ ਬੜਾ ਇਤਿਹਾਸਕਾਰੀ ਸੀ ਲਾਹੌਰ ਲੁਧਿਆਣੇ ਦਾ, ਜੋ ਅੰਗਰੇਜ਼ ਇਤਿਹਾਸ ਲਿਖਣਾ ਚਾਹੁੰਦਾ ਸੀ ਕਿਉਂਕਿ ਲਾਹੌਰ 'ਤੇ ਕਬਜ਼ਾ ਹੋ ਚੁੱਕਾ ਸੀ, ਉਹਨੂੰ ਸੱਦਿਆ, ਉਹ ਲਿਖਾਉਣ ਲੱਗਾ। ਰਤਨ ਸਿੰਘ ਪੰਗੂ, ਜਿਹਦਾ ਬਾਬਾ ਪੜਦਾਦਾ, ਜਿਹਨੇ ਜੋ ਸਿਰ ਵੱਢਿਆ ਸੀ ਉਹਦਾ ਹਰਿਮੰਦਰ ਸਾਹਿਬ ਦੇ ਵਿੱਚ ਮੱਸਾ ਰੰਗੜ ਦਾ, ਉਹਦੇ ਨਾਲ ਜੋ ਇੱਕ ਤਰਖਾਣ ਸੀ ਅਤੇ ਇੱਕ ਜੱਟ ਸੀ, ਦੋਨੋਂ ਸਿੱਖ ਪੱਗ ਭਰਾ ਵੱਟ ਸੀ, ਦੋਨਾਂ ਨੇ ਪੱਗਾਂ ਮਿਟਾਈਆਂ ਸੀ ਸਕੇ ਭਰਾ ਨੂੰ ਸੀ, ਮਹਿਤਾਬ ਸਿੰਘ ਅਤੇ ਸੁੱਖਾ ਸਿੰਘ। ਸੁੱਖਾ ਸਿੰਘ ਰਾਮਗੜੀਆ, ਮਹਿਤਾਬ ਸਿੰਘ ਜੱਟ ਸੀ, ਲੇਕਿਨ ਸਾਰੇ ਜਥੇ 'ਚ ਸਾਰੇ ਜੱਟ ਰਾਮਗੜੀਏ, ਜੋ ਜਿਨ੍ਹਾਂ ਨੂੰ ਸਾਰੇ ਸਿੰਘ ਕਹਿੰਦੇ, ਇੱਕ ਭਰਾਵਾਂ ਨੂੰ ਰਹਿੰਦੇ ਸੀ। ਕਹਿੰਦੇ ਇਹਨਾਂ ਨੇ ਆਪਸ 'ਚ ਪੱਗ ਬਟਾਈ ਸੀ ਅਤੇ ਇਹ ਦੋਨੋਂ ਭਰਾ, ਉਹ ਚੱਲਾ ਸੁੱਖਾ ਸਿੰਘ ਕਿ ਮੈਂ ਉਹਦਾ ਸਿਰ ਵੱਢ ਕੇ ਲਿਆਉਣਾ, ਉਹ ਕਹਿੰਦੇ ਤੂੰ ਨਾ ਜਾ, ਮੈਂ ਵੀ ਤੇਰੇ ਨਾਲ ਹੀ ਚੱਲਦਾ। ਇਹ ਮਹਿਤਾਬ ਸਿੰਘ ਦਾ ਪੜੋਤਾ ਹੋਇਆ ਵੈ ਰਤਨ ਸਿੰਘ ਪੰਗੂ। ਇਹ ਉਹ ਜਿਸ ਵੇਲੇ ਉਹਨੂੰ ਫੜਨ ਆਏ, ਪੋਤੇ ਨੂੰ ਵੀ ਕਈ ਸੱਟਾਂ ਵੱਜੀਆਂ ਤਲਵਾਰਾਂ ਦੀਆਂ, ਬੜੀ ਲੰਮੀਆਂ ਪੰਥ ਪ੍ਰਕਾਸ਼ ਕਹਾਣੀ ਹੈ। ਇਹ ਉਸ ਸਾਡਾ ਜੋ ਪੰਥ ਪ੍ਰਕਾਸ਼ ਆ ਉਹਦਾ ਰਾਈਟਰ ਹੈ ਰਤਨ ਸਿੰਘ ਪੰਗੂ, ਅਤੇ ਇਹਦਾ ਪੜੋਤਾ ਮੇਰੇ ਕੋਲ ਅਮੈਰੀਕਾ ਦੇ ਵਿੱਚ, ਨਾਲ ਹੀ ਵਿੰਡਸਰ ਕੈਨੇਡਾ ਦੇ ਵਿੱਚ ਪੰਗੂ ਹੈ, ਜਿਹਨਾਂ ਦੇ ਘਰੋਂ ਮੈਂ ਪੁੱਛ ਕੇ ਸਾਰੀ ਚੀਜ਼ ਐਨ ਸਰਟੀਫਾਈ ਕੀਤੀ ਹੈ ਉਸ ਵੀਰ ਕੋਲ। ਜਿਸ ਵੇਲੇ ਉਹਨੇ ਪੰਥ ਪ੍ਰਕਾਸ਼, ਕਹਿੰਦੇ ਜਿਸ ਵੇਲੇ ਉਹ ਮੁਸਲਮਾਨ ਲਿਖਣ ਲੱਗਾ ਤੇ ਉਹ ਫੌਟ ਭੱਜ ਕੇ ਗਿਆ। ਦੇਖੋ ਸਿੱਖ ਕਿੰਨੇ ਅਗਿਆਨਹੀਣ ਜਾਂ ਕਿੰਨੇ ਸੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ, ਜੇ ਤੁਹਾਡੇ ਰਾਜ ਆਇਆ ਕਿੱਡੇ ਗਿਆਨ ਤੋਂ ਔਖੇ ਸੀ, ਤੇ ਉਹ ਅੰਗਰੇਜ਼ ਕਹਿਣ ਲੱਗੇ ਵੱਡੇ ਵੱਡੇ ਸਰਦਾਰਾਂ ਨੂੰ, ਕਹਿੰਦੇ ਲਿਆਓ ਭਾਈ ਤੁਹਾਡੀ ਤਵਾਰੀਖ ਲਿਖਣੀ ਹੈ, ਹਿਸਟਰੀ ਲਿਖਣੀ ਹੈ। ਉਹ ਕਹਿੰਦੇ ਜੀ ਇਹ ਤਵਾਰੀਖ ਕਾਹਦੇ ਨਾਲ ਖਾਈ ਦੀ ਹੈ, ਇਹ ਕਿੱਥੇ ਰਹਿੰਦੀ ਹੈ? ਉਹ ਅੰਗਰੇਜ਼ ਹੱਸ ਪਏ, ਫਿਰ ਉਹ ਦੇਖੋ ਇਹਨਾਂ ਸਿੱਖਾਂ ਨੂੰ, ਬੜੇ ਬੜੇ ਸਰਦਾਰ ਸੀ, ਜ਼ਮੀਨਾਂ ਦੇ ਮਾਲਕ, ਉਹਨਾਂ ਨੂੰ ਕਹਿਣ ਲੱਗੇ ਭਾਈ ਆਪਣੀ ਤਵਾਰੀਖ। ਕਹਿੰਦੇ ਜੀ ਤੁਸੀਂ ਦੱਸੋ, ਅਸੀਂ ਲਿਆ ਦਿੰਦੇ ਹਾਂ, ਭਾਵੇਂ ਕਿੰਨੇ ਪੈਸੇ ਲੱਗਣ, ਅਸੀਂ ਕਢਾ ਕਢੂ ਕੇ ਲਿਆ ਦਿੰਦੇ ਹਾਂ, ਤਵਾਰੀਖ ਹੁੰਦੀ ਕੀ ਹੈ? ਇਹ ਲਿਖੀ ਹੈ ਚੀਜ਼ਾਂ ਉਸ ਵੇਲੇ ਵਰਤੀਆਂ ਏ, ਅਸੀਂ ਇੰਨੇ ਗਿਆਨ ਤੂੰ ਸੱਖਣੇ ਸੀ ਉਸ ਵੇਲੇ। ਉਹ ਕਹਿਣ ਲੱਗੇ, ਫਿਰ ਜਿਸ ਵੇਲੇ ਮੁਸਲਮਾਨ ਨੂੰ ਲਿਆਂਦਾ ਲਿਖਾਉਣ ਲੱਗਾ, ਉਹ ਰਤਨ ਸਿੰਘ ਪੰਗੂ ਆ ਗਿਆ। ਕਹਿੰਦਾ ਇਹ ਤਾਂ ਸਾਡੇ ਮੁੱਢ ਤੋਂ ਵੈਰੀ ਨੇ, ਸਾਡੇ ਨਾਲ ਉਹ ਚੀਜ਼ਾਂ ਹੋਈਆਂ, ਇਹ ਸਾਡਾ ਇਤਿਹਾਸ ਵਿਗਾੜ ਦੇਣਗੇ। ਮੈਂ ਦਿਖਾਉਣਾ ਇਤਿਹਾਸ, ਮੇਰਾ ਬਾਪ ਏਦਾਂ ਏਦਾਂ ਸੀ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਮੈਂ ਦਿਖਾਉਂਦਾ ਮੈਨੂੰ ਕੁਝ ਗੱਲਾਂ ਯਾਦ ਨੇ, ਤਾਂ ਇਹ ਪਾਪਾ ਜਿਹੜਾ ਸੀ ਪੰਥ ਪ੍ਰਕਾਸ਼ ਬਣੇ। ਕਦੀ ਉਹ ਪੜ੍ਹ ਕੇ ਦੇਖਿਆ ਕਰ, ਉਹਦੇ ਵਿੱਚ ਜਿਹੜਾ ਰਤਨ ਪੰਥ ਪ੍ਰਕਾਸ਼ ਹੈ ਉਹਦੇ ਵਿੱਚ ਲਿਖਿਆ ਵੀ ਜਿਸ ਵੇਲੇ ਉੱਥੋਂ ਬਾਅਦ ਜਿਸ ਵੇਲੇ ਉਹ ਆਇਆ, ਉਹ ਵੀ ਸਰਦਾਰ ਉਸ ਵੇਲੇ ਸੀ, ਅਤੇ ਉਸ ਵੇਲੇ ਜਿਸ ਵੇਲੇ ਉਹ ਆਈ ਖਿਲਤ ਪੰਜਾਬ ਦੀ, ਅਤੇ ਉਹ ਜਿਸ ਵੇਲੇ ਆਈ ਦੀਵਾਨ ਲੱਗਾ ਸੀ, ਉਹ ਕਹਿੰਦੇ ਇਹ ਕੌਣ ਹੁੰਦੇ ਆ ਸਾਨੂੰ ਰਾਜ ਦੇਣ ਵਾਲੇ, ਰਾਜ ਤੇ ਸਾਨੂੰ ਗੁਰੂ ਨਾਨਕ ਪਹਿਲਾਂ ਹੀ ਦੇ ਗਿਆ ਹੈ। ਨਵਾਬੀ ਮਿਲੀ ਹੈ, ਇਹ ਕੌਣ ਹੁੰਦੇ ਸਾਨੂੰ ਰਾਜ ਦੇਣ ਵਾਲੇ? ਕਈ ਕਈ ਬੁੱਢੇ ਸੀ, ਉਹ ਸਮਝਾਉਣ ਲੱਗੇ, ਉਹ ਜਵਾਨੋ ਉਸ ਵੇਲੇ ਉਹਨੂੰ ਤਰਣਾ ਦਲ ਕਹਿੰਦੇ ਸੀ, ਇੱਕ ਬੁੱਢਾ ਦਲ ਸੀ ਇੱਕ ਤਰਣਾ ਦਲ ਸੀ। ਇਹ ਚੀਜ਼ਾਂ ਸਾਡੀਆਂ ਹੁਣੇ ਹੁਣੇ ਵਰਤੀਆਂ ਸਾਨੂੰ ਆਪਣੇ ਵਿਰਸੇ ਤੋਂ ਵੀ, ਵੀ ਉਹ ਕਿਸ ਤਰ੍ਹਾਂ ਗੁਰਬਾਣੀ ਦੇ ਆਸ਼ਿਕ ਸੀ, ਕਿੱਦਾਂ ਗੁਰੂ ਮਹਾਰਾਜ ਨੂੰ ਸਮਝਦੇ ਸੀ। ਇਹ ਨਹੀਂ ਸੀ ਵੀ ਛੇਤੀ ਨੇ ਝੂਠੀਆਂ ਮਿਨਿਸਟਰੀਆਂ ਲੈਣ ਲੱਗੇ, ਆਪਣੇ ਆਪ ਨੂੰ ਵੀ ਵੇਚ ਜਾਣ, ਭਾਵੇਂ ਸਾਰੇ ਪੰਥ ਨੂੰ ਵੇਚ ਜਾਣ, ਪਰ ਸਾਨੂੰ ਸੈਂਟਰ ਦੀ ਕੁਰਸੀ ਜ਼ਰੂਰ ਮਿਲ ਜਾਣ। ਇੱਧਰ ਸਿੱਖਾਂ ਦਾ ਹਾਲ ਦੇਖੋ, ਜਿਸ ਵੇਲੇ ਉਹ ਆਈ ਉਹ ਕਹਿਣ ਲੱਗੇ ਇਹ ਕੌਣ ਹੁੰਦੇ ਆ ਸਾਨੂੰ ਨਵਾਬੀ ਦੇਣ ਵਾਲੇ? ਅਤੇ ਜਿਹੜੇ ਬੁੱਢੇ ਬੁੱਢੇ ਦਲ ਦੇ ਸਿੰਘ ਸੀ ਉਹ ਕਹਿੰਦੇ ਭਾਈ ਹਾਲੀ ਤੇ ਅਸੀਂ ਸਾਨੂੰ ਕੋਈ ਘਰ ਨਹੀਂ ਰਹਿਣ ਨੂੰ, ਕੋਈ ਕੁਛ ਨਹੀਂ, ਐਵੇਂ ਲੜਦੇ ਫਿਰਦੇ ਹਾਂ, ਹਾਲੀ ਇਹ ਕੁੜਮਾਈ ਸਮਝੋ ਵਿਆਹ ਵੀ ਹੋ ਜੂਗਾ, ਵੀ ਰਾਜ ਵੀ ਸਾਰਾ ਕਰ ਲਾਂਗੇ ਪੰਜਾਬ ਦਾ। ਇਹ ਥੋੜੀ ਜਿਹੀਆਂ ਰਿਆਸਤਾਂ ਸਾਨੂੰ ਇਲਾਕਾ ਦੇਖ ਰਹੇ ਆ, ਉਹਦੇ ਵਿੱਚ ਕਪੂਰਥਲਾ ਸਟੇਟ ਜਿੱਥੇ ਰੇਤ ਸੀ, ਹੋਰ ਇਹੋ ਜਿਹੇ ਇਲਾਕੇ ਉਸ 'ਚ ਲਿਖੇ ਸੀ ਵੀ ਆਹ ਤੁਸੀਂ ਸਾਂਭ ਲਓ ਅਤੇ ਇੱਥੇ ਰਿਹਾ ਕਰੋ, ਬਾਹਰ ਨਾ ਭੜਥੂ ਪਾਇਆ ਕਰੋ ਸਾਰੇ ਪੰਜਾਬ। ਉਹ ਕਹਿੰਦੇ ਜੀ ਉਸ ਇਹ ਲਿਖਿਆ ਸੀ, ਉਹ ਜਿਸ ਵੇਲੇ ਉਹ ਕਪੂਰਥਲਾ ਸਟੇਟ ਸਭ ਤੋਂ ਪਹਿਲਾਂ ਹੈ ਉਹਦੇ ਵਿੱਚ ਲਿਖੀ ਸੀ। ਕਦੇ ਕਪੂਰ ਸਿੰਘ ਜਿਹੜਾ ਸੀ ਨਾ ਇਹਦਾ ਮਾਲਕ ਸੀ ਅਤੇ ਇਸ ਸਟੇਟ ਦਾ ਉਹ ਸੀ, ਉਹਨੂੰ ਗਾਂ ਫਿਰ ਕਿਉਂਕਿ ਉਹ ਬੇ ਔਲਾਦ ਗਿਆ, ਉਹਦੇ ਔਲਾਦ ਕੋਈ ਨਹੀਂ ਸੀ, ਉਹਦੇ ਫਿਰ ਜੱਸਾ ਸਿੰਘ ਆਲੂ ਵਾਲੀਆ ਇਹ ਇੱਥੇ ਮਾਤਾ ਸੁੰਦਰੀ ਦੇ ਗੁਰਦੁਆਰੇ ਕੋਲ ਇਹ ਪੁੱਤ ਤੇ ਇਹਦੀ ਮਾਂ ਤਾਨਪੂਰੇ ਦੇ ਉੱਤੇ ਰਬਾਬ ਦੇ ਉੱਤੇ ਕੀਰਤਨ ਸੁਣਾਉਂਦੇ ਹੁੰਦੇ ਸੀ। ਜਿਸ ਵੇਲੇ ਨਵਾਬ ਕਪੂਰ ਸਿੰਘ ਫੌਜਾਂ ਲੈ ਕੇ ਦਿੱਲੀ 'ਚ ਆਇਆ ਅਤੇ ਮਾਤਾ ਸੁੰਦਰੀ ਜੀ ਨੇ ਕਿਹਾ ਵੀ ਆਹ ਜਿਹੜੇ ਦੋ ਬੱਚੇ ਹੈ ਨਾ ਆਹ ਮਾਂ ਪਿਓ ਪੁੱਤ ਤੇ ਮਾਂ ਇਹਨਾਂ ਨੂੰ ਲੈ ਜਾ ਤੇ ਇਹਨਾਂ ਨੂੰ ਲੈ। ਫਿਰ ਜਦੋਂ ਜੱਸਾ ਸਿੰਘ ਆਲੂ ਵਾਲੀਆ ਸੀ ਇਸ ਵੇਲੇ ਛੋਟਾ ਜਿਹਾ ਸੀ, ਇਹਨੂੰ ਫਿਰ ਆਪਣੇ ਜਥੇ 'ਚ ਲੈ ਗਿਆ। ਜਿਸ ਵੇਲੇ ਨਵਾਬ ਕਪੂਰ ਸਿੰਘ ਆਪਣੀਆਂ ਫੌਜਾਂ ਨੂੰ ਕੈਂਪ ਜਿੱਥੇ ਲਾਇਆ ਸੀ ਉਹਨੂੰ ਕਹਿਤਾ, ਜੱਸਾ ਸਿੰਘ ਕਹਿੰਦਾ ਜੀ ਮੈਂ ਕੀ ਕਰਿਆ ਕਰਾਂ? ਕਹਿੰਦੇ ਤੂੰ ਘੋੜਿਆਂ ਨੂੰ ਦਾਣਾ ਪਾਇਆ ਕਰ, ਚੱਲ। ਇਹ ਜਿੰਨੇ ਦਾਣਾ ਪਾਉਣ ਨੂੰ ਜਾਣਾ ਉਹ ਸਿੰਘ ਬੜੇ ਖੜਵੇ ਸੀ, ਉਹਨਾਂ ਨੇ ਕਿਸੇ ਨੇ ਚਪੇੜ ਮਾਰਨੀ, ਕਿਸੇ ਨਾਲ ਕੁਛ ਨਹੀਂ, ਰੋਂਦੇ ਰੋਂਦੇ ਨਾ ਫਿਰ ਆ ਜਾਣਾ। ਕਹਿੰਦਾ ਜੀ ਆਹ ਡਿਊਟੀ ਨਾ ਮੈਨੂੰ ਦਿਓ, ਮੈਨੂੰ ਸਿੰਘ ਮਾਰਦੇ ਬੜੇ ਤੁਹਾਡੇ ਪੰਜਾਬ ਦੇ। ਉਹ ਕਹਿੰਦੇ ਤੂੰ ਤੇ ਸਾਰੀ ਦੁਨੀਆਂ ਨੂੰ ਦਾਣਾ ਵੰਡਣ ਵਾਲਾ ਹੋਣਾ, ਤੂੰ ਦੇਖ ਤੇ ਸਹੀ। ਇਹ ਨਵਾਬ ਕਪੂਰ ਸਿੰਘ ਨੇ ਪਹਿਲਾਂ ਕਹਿਤਾ ਸੀ। ਇਹੋ ਜੱਸਾ ਸਿੰਘ ਆਲੂ ਵਾਲੀਆ ਸੀ ਜਿਹਨੇ ਬਾਅਦ 'ਚ ਲੜਕੀਆਂ ਛਡਾਈਆਂ ਜਾ ਕੇ, ਇਹੋ ਜੱਸਾ ਸਿੰਘ ਆਲੂ ਵਾਲੀਆ ਜਿਹੜਾ ਬੇਤਾ ਜਿਹਨੇ ਲਾਹੌਰ ਪਹਿਲਾਂ ਫਤਿਹ ਕੀਤਾ, ਇਹੋ ਜੱਸਾ ਸਿੰਘ ਆਲੂ ਵਾਲੀਆ ਸੀ ਜਿਹਨੇ ਕਪੂਰਥਲਾ ਰਿਆਸਤ ਦਾ ਰਾਜਾ ਬਣਿਆ ਪਹਿਲਾਂ। ਇਸ ਕਰਕੇ ਉਸ ਵੇਲੇ ਜਿਸ ਵੇਲੇ ਉਹ ਆਈ ਉਸ ਵੇਲੇ ਘੋੜੀਆਂ ਦੀ ਲਿੱਦ ਸੁੱਟ ਰਿਹਾ ਸੀ, ਉਹ ਕੋਈ ਨਵਾਬੀ ਲਏ ਨਾ ਕੋਈ ਐਂ ਸੁੱਟੇ ਕੋਈ ਐਂ ਸੁੱਟੇ। ਉਹ ਕਹਿੰਦੇ ਇਹ ਕੌਣ ਹੁੰਦੇ ਸਾਨੂੰ? ਉਹ ਦਿੱਲੀ ਵਾਲਾ ਦੇਖ ਕੇ ਹੈਰਾਨ ਲੈ ਗਿਆ। ਉਹ ਕਹਿੰਦਾ ਮੈਂ ਐਡੀ ਤੁਹਾਨੂੰ ਲੈ ਕੇ ਆਇਆ, ਇਹਨਾਂ ਦੀ ਰਾਜ ਇਹ ਕੋਈ ਪੁੱਛਦਾ ਹੀ ਨਹੀਂ ਹੈ, ਕਦੀ ਕਦੀ ਇਹਨੂੰ ਦੇ ਦਿਓ ਜੀ, ਕਦੀ ਇਹਨੂੰ ਦੇ ਦਿਓ ਜੀ। ਬਾਹਰ ਕੇ ਕਹਿੰਦੇ ਅੱਛਾ ਯਾਰ ਉਹ ਜਿਹੜਾ ਘੋੜਿਆਂ ਦੀ ਲਿੱਦ ਸੁੱਟਦਾ ਹੈ ਨਾ ਜੱਸਾ, ਉਹਨੂੰ ਜੱਸੇ ਕਲਾਲ ਨੂੰ ਬੁਲਾਓ। ਉਹਨੂੰ ਕਲਾਲ ਕਹਿੰਦੇ ਸੀ ਕਿਉਂਕਿ ਆਲੂ ਵਾਲੀਆ, ਉਹਨੂੰ ਕਹਿੰਦੇ ਉਹ ਜੱਸੇ ਕਲਾਲ ਨੂੰ ਲਿਆਓ। ਇਹੋ ਲਿਖਿਆ ਉਹਦਾ ਗਾਂ ਸਿੱਕਾ ਚੱਲਿਆ ਫਿਰ ਜੱਸਾ ਕਲਾਲ ਦਾ ਰੁਪਈਆ ਚੱਲਿਆ ਉਸਦਾ। ਕਹਿੰਦੇ ਇਹਨੂੰ ਜੱਸੇ ਕਲਾਲ ਨੂੰ ਲਿਆਓ, ਮੁੰਡੇ ਜਿਹਨੂੰ ਲਿਆਂਦਾ। ਉਹ ਕਹਿੰਦੇ ਤੂੰ ਆਹ ਨਵਾਬੀ ਲੈ ਲਾ ਯਾਰ, ਤੇ ਸਾਡੇ ਕੋਲੋਂ ਲਾ, ਕਿਉਂ ਸਾਡੀ ਬਾਣੀ ਤੇ ਇਹ ਕਹਿੰਦੀ ਰਾਜ ਅੱਛਾ ਭਾਈ ਹਲੀ ਕੁੜਮਾਈ ਆਈ ਹੈ, ਵਿਆਹ ਵੀ ਹੋ ਜੂਗਾ, ਤੁਸੀਂ ਨਵਾਬੀ ਤੇ ਲੈ ਲਓ, ਥੋੜੇ ਜਿਹੇ ਇਲਾਕੇ ਮਿਲਦੇ ਆ, ਆਪਾਂ ਨੂੰ ਕੀ ਘਾਟਾ। ਉਹ ਕਹਿੰਦੇ ਅੱਛਾ ਜੇ ਨਵਾਬੀ ਮੈਨੂੰ ਦੇਣੀ ਹੈ ਨਾ ਤੇ ਉਹ ਝੂਲ ਝੂਲ ਕਰ ਪੱਖਾ ਚਲਾਵੇ। ਕਹਿੰਦੇ ਬੜਾ ਪੱਖਾ ਉਸ ਵੇਲੇ ਸੰਗਤ ਨੂੰ ਝੂਲ ਝੂਲ ਕੇ ਚਲਾ ਪਿਆ ਸੀ ਇਹ ਜੱਸਾ। ਕਹਿੰਦੇ ਵੀ ਉਹ ਰੋ ਪਿਆ, ਕਹਿੰਦੇ ਜੇ ਨਵਾਬੀ ਆਈ ਹੈ ਤੇ ਪੰਜਾਂ ਭੁਚੰਗੀਆਂ ਦੇ ਪੈਰਾਂ ਨੂੰ ਲਾ ਕੇ ਮੇਰੇ ਸਿਰ ਤੇ ਕਲਗੀ ਤਾਂ ਬੱਤੋ। ਕਹਿੰਦੇ ਪੰਜ ਭੁਚੰਗੀ ਪੰਜ ਸਿੰਘ ਫਿਰ ਲਿਆਂਦੇ ਗਏ ਉਹਨਾਂ ਦੇ ਜੋੜਿਆਂ ਨੂੰ, ਉਹਨਾਂ ਦੇ ਪੈਰਾਂ ਨੂੰ ਉਹ ਨਵਾਬੀ ਲਾ ਕੇ ਉਹ ਜਿਹੜੀ ਕਲਗੀ ਆਈ ਸੀ ਇਹ ਜੱਸਾ ਸਿੰਘ ਦੇ ਸਿਰ ਤੇ ਬੰਨੀ। ਕਹਿੰਦੇ ਇੱਕ ਬਚਨ ਹੋਰ ਦੇ ਪੰਥ, ਭਾਵੇਂ ਮੇਰੀ ਕਲਗੀ ਬੱਤੀ ਹੋਵੇ, ਭਾਵੇਂ ਮੈਂ ਤੁਹਾਡਾ ਬਾਦਸ਼ਾਹ ਹੋਵਾਂ, ਪਰ ਮੇਰੇ ਹੱਥੋਂ ਫੌੜਾ ਨਾ ਖੋਇਓ, ਮੇਰੇ ਹੱਥੋਂ ਪੱਖਾ ਨਾ ਖੋਇਓ। ਇਹ ਜੋ ਗਰੀਬੀ ਦੀ ਨਿਸ਼ਾਨੀ ਹੈ, ਇਹ ਜੋ ਸੇਵਾ ਦੀ ਨਿਸ਼ਾਨੀ ਹੈ, ਮੈਨੂੰ ਮਸਾਂ ਮਿਲੀ, ਇਹ ਜਿਹੜੀ ਗਰੀਬੀ ਹੈ, ਇਹ ਮੈਂ ਸੰਤ ਜਨਾਂ ਦਾ ਛੋਹਰਾ ਰਹਿਣਾ ਚਾਹੁੰਦਾ, ਇਹ ਨਾ ਹਟਾਇਓ। ਕਹਿੰਦੇ ਜਿਸ ਵੇਲੇ ਉਹਨਾਂ ਨੇ ਬਚਨ ਕਰ ਲਏ ਤਾਂ ਜੱਸਾ ਸਿੰਘ ਆਲੂ ਵਾਲੀਆ ਨਵਾਬ ਕਪੂਰ ਸਿੰਘ ਤੋਂ ਕੇ ਬੇ ਔਲਾਦ ਹੋ ਗਿਆ। ਉੱਥੋਂ ਬਾਅਦ ਰਿਆਸਤ ਕਪੂਰਥਲੇ ਦਾ ਮਾਲਕ ਇਹ ਫਿਰ ਪਹਿਲਾ ਬਾਦਸ਼ਾਹ ਹੋਇਆ, ਔਰ ਇਹਨੇ ਲਾਹੌਰ ਫਤਿਹ ਕੀਤੀ। ਇਹਨੂੰ ਪੰਥ ਦਾ ਟੱਕੀਆਂ ਛਡਾਉਣ ਵਾਲਾ ਕਹਿੰਦੇ। ਇਹਨੇ ਹਜ਼ਾਰਾਂ ਲੜਕੀਆਂ ਜਾ ਕੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਲੈ ਗਿਆ ਸੀ ਸਾਰੀਆਂ ਉੱਥੇ ਛਡਾ ਕੇ ਘਰੋਂ ਘਰੋਂ ਪਹੁੰਚਾਈਆਂ ਇੱਜ਼ਤ ਨਾਲ। ਔਰ ਇੱਥੇ ਤਾਂ ਕਰੈਕਟਰ ਵਾਲਾ ਸੀ, ਇਹਨੂੰ ਪਤਾ ਲੱਗ ਗਿਆ ਮੇਰੇ ਜਵਾਈ ਦੇ ਉੱਤੇ ਕੋਈ ਐਂ ਕਰਕੇ ਦੇਖ ਲਿਆ ਜੀ, ਤੇਰਾ ਜਵਾਈ ਜਿਹੜਾ ਚਾਲ ਚੱਲਣ ਦਾ ਖਰਾਬ ਹੈ। ਕਹਿੰਦੇ ਸਣੇ ਦਰਬਾਰ ਸਾਹਮਣੇ ਬੁਲਾਇਆ ਔਰ ਸਾਹਮਣੇ ਫਾਹੇ ਟੰਗ ਕੇ ਹਟਿਆ, ਫਾਂਸੀ ਦੀ ਸਜ਼ਾ ਦਿੱਤੀ ਆਪਣੇ ਸਕੇ ਜਵਾਈ ਨੂੰ, ਕਿਉਂਕਿ ਤੇਰਾ ਸਿੰਘ ਤੇਰੇ ਕਰੈਕਟਰ ਦੇ ਉੱਤੇ ਸ਼ੱਕ ਆ ਰਿਹਾ। ਏਦਾਂ ਦਾ ਚਾਲ ਚੱਲਣ ਵਾਲਾ ਜੱਸਾ ਸਿੰਘ ਆਲੂ ਵਾਲਿਆ ਸੀ, ਔਰ ਇਹਨੇ ਚੱਕੀਆਂ ਛਡਾ ਕੇ ਬੜੀਆਂ ਬੜੀਆਂ ਸੁੰਦਰ ਕੁੜੀਆਂ ਆਪਣੇ ਆਪਣੇ ਘਰ ਬਾਇਜ਼ਤ ਪਹੁੰਚਾਈਆਂ। ਇਹ ਸੀ ਪਾਤਸ਼ਾਹ। ਔਰ ਇਹਨੇ ਜਿਸ ਵੇਲੇ ਲਾਹੌਰ ਦੇ ਉੱਤੇ ਫਤਿਹ ਕੀਤੀ ਤੇ ਸਭ ਤੋਂ ਪਹਿਲਾਂ ਜੋ ਰੁਪਈਆ ਸਿੱਖ ਰਾਜ ਦੇ ਵਿੱਚ ਢਲਿਆ ਉਹਦੇ ਉੱਤੇ ਨਾਨਕ ਸ਼ਾਹੀ ਉੱਤੇ ਗੁਰੂ ਨਾਨਕ ਦੀ ਫੋਟੋ ਇੱਕ ਬਣੇ ਲਾਈ ਤੇ ਦੂਸਰੇ ਬਣਿਆ ਨੁਸਰਤ ਤਦ ਬੇਸ ਤਰੰਗ ਜਾਫਤ ਨਾਨਕ ਗੁਰੂ ਗੋਬਿੰਦ ਸਿੰਘ। ਵੀ ਇਹ ਜਿਹੜੀ ਸਭ ਚੀਜ਼ ਮਿਲੀ ਹੈ ਇਹ ਸਾਰੀ ਚੀਜ਼ ਨਾਨਕ ਗੁਰੂ ਗੋਬਿੰਦ ਸਿੰਘ ਕੋਲੋਂ ਮਿਲੀ ਹੈ। ਤੇ ਨੁਸਰਤ ਤਦ ਬੇਸ ਤਰੰਗ ਫਤਿਹ ਲੈ ਕੇ ਪਿੱਛੇ ਲਫ਼ਜ਼ ਲਿਖੇ ਹੁੰਦੇ ਸੀ ਉਹ ਨਾਨਕ ਸ਼ਾਹੀ ਰੁਪਈਆ ਹਾਲੇ ਵੀ ਸਾਡੇ ਘਰਾਂ 'ਚ ਹੈਗਾ। ਉਹਦੇ ਇੱਕ ਬੰਨੇ ਗੁਰੂ ਨਾਨਕ ਹੈ ਬਾਲਾ ਮਰਦਾਨਾ ਉੱਤੇ ਬੇਰੀ ਜਿਹੀ ਹੈ। ਪਰ ਬੜੀ ਹੈਰਾਨਗੀ ਦੀ ਗੱਲ ਹੈ ਬੇਰੀ ਦੀ ਉੱਤੇ ਤੋਤਾ ਟੰਗੇ ਆ ਪਿੰਜਰਾ, ਮਤਲਬ ਉਹ ਪੁਰਾਣੇ ਜਿੱਦਾਂ ਦੇ ਗੁਰੂ ਨਾਨਕ ਨੇ ਨਾ ਉਹਨਾਂ ਨੇ ਇੱਕ ਬੰਨੇ ਰੱਖੇ ਆ ਤੇ ਇੱਕ ਬੰਨੇ ਲਫ਼ਜ਼ ਲਿਖੇ ਆ ਜੱਸਾ ਕਲਾਲ। ਫਿਰ ਅਹਿਮਦ ਸ਼ਾਹ ਅਬਦਾਲੀ ਨੇ ਟੱਕਰ ਲੈ ਕੇ ਜਿਸ ਵੇਲੇ ਲਾਹੌਰ ਫਤਿਹ ਕੀਤੀ ਪਹਿਲਾ ਰੁਪਈਆ ਟਕਸਾਲ ਦਾ ਜਿਸ ਵੇਲੇ ਸਿੱਖ ਰਾਜ ਦਾ ਪਹਿਲਾ ਰੁਪਈਆ ਲਿਖਿਆ ਉਹ ਕਹਿਣ ਲੱਗੇ ਇਹਨੂੰ ਚੜ੍ਹਾਈਏ ਕਿੱਥੇ। ਜੱਸਾ ਸਿੰਘ ਆਲੂ ਵਾਲੀਆ ਕਹਿੰਦਾ ਕੋਈ ਹੋਰ ਜਗ੍ਹਾ ਨਹੀਂ ਹੈ, ਚਲੋ ਗੁਰੂ ਰਾਮਦਾਸ ਸਾਹਿਬ ਦੇ ਚੂਨਾ ਮੰਡੀ ਜਿੱਥੇ ਉਹ ਪੈਦਾ ਹੋਏ ਸੀ ਉਸ ਗੁਰਦੁਆਰੇ ਦੇ ਜਾ ਕੇ ਸਾਰੀਆਂ ਫੌਜਾਂ ਬਾਹਰ ਖੜੀਆਂ। ਆਪ ਕਿਉਂਕਿ ਬੜਾ ਭਾਰਾ ਕੀਰਤਨੀਆਂ ਸੀ ਗਵੱਈਆ ਸੀ, ਆਪ ਲੈ ਕੇ ਬੈਠ ਗਿਆ ਸਰੰਦੇ ਤੇ ਸਰਦਲ ਦੇ ਉੱਤੇ ਉਹ ਰੁਪਈਆ ਰੱਖਿਆ ਜਿਹੜਾ ਪਹਿਲੀ ਟਕਸਾਲ ਦਾ ਸੀ ਸਰਦਲ ਤੇ ਰੱਖ ਕੇ ਤੇ ਉਹਨੇ ਆਹ ਸ਼ਬਦ ਪੜਿਆ ਉਸ ਵੇਲੇ
ਹਮ
ਕੀੜਾ ਤੇ ਫਿਰ ਅੱਖਾਂ ਨੇ ਦਿਸ ਪੈਂਦਾ ਪਾਣੀ ਦੀ ਜਿਹੜੇ ਬੜੇ ਕਿਰਮ ਹੁੰਦੇ ਆ ਜਿਹੜੇ ਮਾਈਕਰੋਸਕੋਪ ਨਾਲ ਦੇਖੇ ਜਾਂਦੇ ਆ ਇਹਨਾਂ ਅੱਖਾਂ ਨਾਲ ਦਿਸਦੇ ਨੀ ਉਹਨੂੰ ਕਿਰਮ ਕਹਿੰਦੇ ਆ। ਮਹਾਰਾਜ ਨੇ ਕੀੜੇ ਤੇ ਵੀ ਤਸੱਲੀ ਨੀ ਕੀਤੀ, ਮਹਾਰਾਜ ਕਹਿੰਦੇ ਹਮ
ਕੀੜੇ ਕਿਰਮ ਸਤਿਗੁਰ
ਸਾਰੀ ਸੰਗਤ ਫਿਰ ਸ਼ਬਦ ਪੜ੍ਹਨ ਲੱਗ ਪਈ ਹਰ
ਜਨ ਕੇ ਸਤਗੁਰ ਸਤਗੁਰ ਦਾ ਬਿਨਾ ਕਰੋ ਗੁਰਪਾਸ, ਹਰ ਜਨ ਕੇ ਸਤਗੁਰ ਸਤਗੁਰ ਦਾ ਬਿਨਾ ਕਰੋ ਗੁਰਪਾਸ।
ਹਰ ਕੇ ਜਨ ਗੁਰੂ ਨਾਨਕ, ਸਤਪੁਰਖ ਗੁਰੂ ਨਾਨਕ, ਉਹਦੇ ਵੱਲ ਇਸ਼ਾਰਾ, ਹਰ ਕੇ ਜਨ ਸਤਗੁਰ ਸਤ ਪੁਰਖਾ ਬਿਨੋ ਕਰੋ। ਜਿੰਨੀ ਵੀ ਬਾਣੀ ਲਿਖੀ ਹੈ ਸਾਰੀ ਗੁਰੂ ਨਾਨਕ ਵੱਲ ਵਰਦੀ ਹੈ। ਗੁਰੂ ਰਾਮਦਾਸ ਸਾਹਿਬ ਆਪਣੇ ਆਪ ਨੂੰ ਕੀ ਕਹਿ ਰਹੇ ਨੇ, ਹਮ ਕੀਰੇ ਕਿਰਮ ਸਤਗੁਰ ਪਹਿਲਾ ਰੱਖ ਕੇ ਇਹੋ ਚੀਜ਼ ਮੰਗੀ, ਮੈਨੂੰ ਨਾਮ ਦਾ ਪ੍ਰਕਾਸ਼ ਕਰ ਦੇ, ਬਾਕੀ ਜੋ ਇਹ ਚੀਜ਼ਾਂ ਨੀ ਮੈਂ ਚਾਹੁੰਦਾ। ਸੋ ਐਡੇ ਵੱਡੇ ਪੁਰਾਤਨ ਸਿੰਘ ਬਾਣੀ ਨਾਲ ਜੁੜੇ, ਰਾਜ ਭਾਵੇਂ ਮਿਲਕ ਸਾਹਮਣੇ ਪਿਆ ਹੋਵੇ, ਉਹਨੇ ਤੇ ਥੁੱਕਦੇ ਤੱਕ ਨੀ ਸੀ ਕਹਿੰਦੇ। ਮੰਗਦੇ ਕੀ ਸੀ, ਸੰਤ ਸਰਦੀਆਂ ਜੀ ਜਿਹੜੇ ਐਡੇ ਮਘੋਰੇ ਹੋਏ ਹੋਣ, ਐਡੇ ਸੁਰਾਖ ਹੋਏ, ਉਹਨਾਂ ਨੇ ਪਾਲਾ ਕੀ ਟੱਕਣਾ। ਪਰ ਮਹਾਰਾਜ ਕਹਿੰਦੇ ਮੈਨੂੰ ਇਹੋ ਹੀ ਚੰਗਾ। ਪਲਛ ਦੀ ਰਜਾਈ ਦਿੰਦਾ, ਤੈਨੂੰ ਮੈਂ ਆਹ ਦੇ ਦਿੰਦਾ। ਉਹ ਮਹਾਰਾਜ ਕਹਿੰਦੇ ਤੈਨੂੰ ਆਹ ਸਰੋਪਾ ਦਿੰਦਾ, ਤੂੰ ਆਹ ਲੈ ਲਾ। ਮਹਾਰਾਜ ਅੱਗੇ ਕਹਿੰਦੇ ਇਹ ਸ਼ਬਦ
ਸਾਕਤ ਸਿਰਪਾ
چھوٹا جا شبد لے کے پھر آپ کھمہ منگا گے. آؤ وہ کہڑا اکھاڑا ہے جہاں اِسی جتنا ہے, وہ کہڑا گڑھ ہے جہاں جتنا ہے, وہ کہڑا راج ہے جہاں اِسی گربانی راہی گرو نانک کی کرپا نہ سدا لینا ہے تے ماننا ہے تے سدا ایتھے تے اوتھے مرد تو بعد بھی اس راج کا سکھ لینا ہے. وہ مہاراج کہتے دکھ دین والے سی اندر پجے وہ گرو کی کرپا نہ ہٹ گئے پڑے. ساری لاب کہ ہم چھوٹے ہونا تے وہ ہم تھے چھوٹے, یہ بڑی اندرلی گل ہے. اسی چیز تو اسی ہٹنا ہے. مہاراج کہتے جوانی ویلے بھی یہ جڑے ہے کہ نا تو اسی پرے ہٹنا ہے. اوے چھوٹے اب ادو تک جب تک تیرے من چ بھرم نہیں. دکھ دین والے سی نا سدا تے اے گرو جی کرپا نا میتھوں پرے ہٹ گئے. ਜਦ ਤੱਕ ਇਹ ਕਹੇਗਾ ਨਾ ਆਹ ਮੇਰਾ, ਸਭ ਕੋ ਆਖੇ ਆਪਣਾ, ਜਿਸ ਨਾ ਹੀ ਸੋਚਣ ਕੱਢੀਏ। ਟੱਬਰ ਨੂੰ ਵੀ ਕਹਿ ਰਿਹਾ ਮੇਰੇ ਬੱਚੇ ਨੇ, ਗੁਆਂਢੀਆਂ ਦੇ ਬੱਚੇ ਨੇ, ਆ ਮੇਰੀ ਕੋਠੀ, ਆ ਫਲਾਣੇ ਦੀ ਕੋਠੀ, ਕਹਿੰਦੇ ਮੇਰ ਤੇਰ ਦੇ ਵਿੱਚ ਆ, ਉਦੋਂ ਤੱਕ ਇਹ ਬੰਨਿਆ ਪਿਆ, ਇਹਦੇ ਅੰਦਰ ਬੰਧਣ
ਮੇਰਾ ਤੇਰਾ।
ਦੁੱਖ ਮਿਲਣੇ ਜਬ ਲੱਗ ਹੁਕਮ ਨਾ ਗੂੰਜਦਾ ਦਸਮ ਪਾਤਸ਼ਾਹ ਕਹਿੰਦਾ ਮੇਰਾ ਸਿੱਖ ਹਰ ਵੇਲੇ ਚਿੱਤ ਵਿੱਚ ਯੁੱਧ ਲੜਦਾ ਰਹੇਗਾ ਇਹਨਾਂ ਪੰਜਾਂ ਨਾਲ, ਜਦ ਤੱਕ ਕਿ ਦਾਸ ਕਮੀਰ ਚੜਿਓ ਗੜ੍ਹ ਉੱਪਰ ਰਾਜ ਲਿਓ ਪਗਨਾਸੀ, ਜੋ ਗੁਰੂ ਨਾਨਕ ਪਾਤਸ਼ਾਹ ਨਾਲ ਰਾਜ ਦੱਸਿਆ ਹੈ ਉੱਥੇ ਤੱਕ ਪਹੁੰਚ ਕੇ ਸਿੱਖ ਫਿਰ ਅਖੀਰਲੀ ਤੁਕ ਲਿਖੀ ਹੈ ਜਦੋਂ ਰਾਜ ਮਿਲ ਜਾਂਦਾ ਜਮਦੂਤਾਂ ਦੀ ਮਾਰ ਤੋਂ ਬਾਹਰ ਹੋ ਜਾਂਦਾ, ਮਰਨਾ ਸੌਖਾ ਹੋ ਜਾਂਦਾ, ਜੀਂਦੇ ਜੀ ਮੁਕਤ ਹੋ ਜਾਂਦਾ ਤੇ ਉਹ ਜੂਨਾਂ ਚ ਨਹੀਂ ਪੈਂਦਾ, ਇਸ ਕਰਕੇ ਉਹਦੀ ਫਤਿਹ ਹੋ ਜਾਂਦੀ। ਇਹ ਜੋ ਫਤਿਹ ਦਾ ਲਫ਼ਜ਼ ਅਸੀਂ ਅਖੀਰਲਾ ਹੁਣ ਸ਼ਬਦ ਪੜ੍ਹਨ ਲੱਗੇ ਹਾਂ, ਇਸੇ ਫਤਿਹ ਤੋਂ ਹੀ ਦਸਮ ਪਾਤਸ਼ਾਹ ਨਾ ਫਿਰ ਪੌਲ ਤਿਆਰ ਕਰਨ ਵੇਲੇ ਬੁਲਾਇਆ ਸ਼ਬਦ ਨੂੰ ਲੁਕਾਉਣ ਲਈ, ਉਹਨਾਂ ਨੇ ਦੋ ਤਿੰਨ ਸ਼ਬਦ ਲੱਭੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਖਾਲਸਾ ਲਿਆ ਲਫ਼ਜ਼, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਨਕੀ, ਖਾਲਸੇ ਦਾ ਲਫ਼ਜ਼ ਗੁਰੂ ਗ੍ਰੰਥ ਸਾਹਿਬ ਚੋਂ ਲਿਆ। ਫਤਿਹ ਚੋਂ ਸ਼ਬਦ ਦਾ ਆ ਜੋ ਅਸੀਂ ਦੋ ਤੁਕੀ ਅਖੀਰ ਤੇ ਪੜ੍ਹਾਂਗੇ ਹੁਣ, ਉੱਥੋਂ ਫਤਿਹ ਲਈ ਤੇ ਫਤਿਹ ਹੈ ਕੀ ਹੈ? ਜਨਮ ਮਰਨ ਤੋਂ ਛੁੱਟ ਜਾਣਾ, ਮਰਨ ਤੋਂ ਬਾਅਦ ਕਿਸੇ ਜੂਨ ਚ ਨਾ ਪੈਣਾ ਤੇ ਕਿੱਥੇ ਰਹਿਣਾ? ਨਾਨਕ ਬਖਸ਼ ਮਲਾਇਲ ਰੱਖੇ ਗੱਲਾਏ, ਨਾਨਕ ਬਖਸ਼ ਮਹਾਰਾਜ ਕਹਿੰਦਾ ਉਹ ਆਪਣੇ ਗਲ ਨਾਲ ਲਾ ਲੈਂਦਾ ਰੱਬ ਸਦਾ ਲਈ। ਜੋ ਕਤਰਾ ਹੁੰਦਾ ਹੈ ਇਹ ਆਤਮਾ ਇੱਕ ਕਤਰਾ ਹੈ, ਸਮੁੰਦਰ ਚ ਜਾ ਮਿਲ ਜਾਂਦੀ, ਉਹਨੂੰ ਪਹਿਲਾਂ ਕੱਢਦਾ ਹੈ। ਕਿਹੜਾ ਜਿੱਥੋਂ ਪਾਣੀ ਨਾ ਨਿਕਲਦਾ ਹੋਵੇ, ਉਜਾੜ ਦੇ ਵਿੱਚ ਅੰਨਾ ਖੂਹ ਜਿੱਥੋਂ ਕੋਈ ਪਾਣੀ ਨਹੀਂ ਕੱਢਦਾ, ਜਿਹਨੂੰ ਕੋਈ ਵਰਤਦਾ ਨਹੀਂ ਆ, ਅੰਧ ਕੂਪ।
ਅੰਧ ਕੂਪ ਇਹੋ
ਜਿਹੇ ਅੰਧ ਕੂਪ ਜੂਨਾਂ ਦਾ, ਜਿੰਨਾ 84 ਲੱਖ ਜੂਨਾਂ ਸਭ ਕੁਝ ਜਗ ਦੇ ਵਿੱਚ ਜੋ ਰਚਨਾ ਹੈ ਅੰਨਾ ਖੂਹ ਹੈ, ਇਹਦੇ ਚੋਂ ਬੰਦਾ ਆਪੇ ਨਿਕਲ ਜਾਂਦਾ, ਆਪੇ ਨਿਕਲ ਜਾਂਦਾ? ਨਹੀਂ, ਅਗਲੀ ਤੁਕ ਚ ਜਵਾਬ ਹੈ ਅੰਧ ਕੂਪ।